ਅਸੀਂ ਨਾਲ ਆ, ਵਿਰੋਧ ਨਹੀਂ ਹੈ ਸਾਡਾ, ਪਹਿਲਾਂ ਹੀ ਮੰਨ ਗਏ ਬਿਨਾਂ ਉਹ ਤੇ ਹੀ ਸੁਣ ਕੇ ਹੀ ਵੀ ਕਿਤੇ ਇੱਧਰ ਨੂੰ ਨਾ ਆ ਜਾਏ ਕੰਮ। ਅਸੀਂ ਤਾਂ ਜੀ ਬਸ ਕੋਰੇ ਕਾਗਜ਼ ਤੇ ਲਿਖਾ ਲਓ ਸਾਤੇ ਜੋ ਮਰਜ਼ੀ, ਲੋੜ ਨਹੀਂ ਜੋ ਤੁਸੀਂ ਜੋ ਮਰਜ਼ੀ ਲਿਖ ਲਿਓ ਸਾਡੇ ਤੇ ਤਾਂ, ਸਾਡੇ ਤਾਂ ਅੰਗੂਠੇ ਲਵਾ ਲਓ ਕੋਰੇ ਕਾਗਜ਼ ਤੇ। ਅਸੀਂ ਤਾਂ ਜੋ ਤੁਸੀਂ ਕਿਹਾ ਠੀਕ ਆ, ਸੁਣਿਆ ਨਾ ਸੁਣਿਆ ਅਸੀਂ ਸਹਿਮਤ ਆ, ਪਰ ਉਹਨੇ ਤਾਂ ਕੋਰੇ ਕਾਗਜ਼ ਤੇ ਦਸਖਤ ਕਰਤੇ ਸਾਰੇ ਵੀ ਤੁਸੀਂ ਜੋ ਮਰਜ਼ੀ ਲਿਖ ਲਿਓ, ਸਾਨੂੰ ਤਾਂ ਝੂਠੇ ਲਿਖੋ, ਪਾਪੀ ਲਿਖੋ, ਅਪਰਾਧੀ ਲਿਖੋ, ਸਾਨੂੰ ਅਸੀਂ ਤਾਂ ਖੁਸ਼ ਹਾਂ ਬਸ। ਇਹ ਨੀ ਲੜੇ, ਇਹਨਾਂ ਨੇ ਨੀ ਮੂਹਰੇ ਤੇ ਕਰਦੇ ਹੁੰਦੇ, ਇਹ ਤਾਂ ਸਿਰ ਸੜ ਦਿੰਦੇ ਨੇ ਬਸ। ਉਹ ਸ਼ਰਨ ਆਏ ਦਸ ਕੰਠ ਲਾਏ ਪੜਿਆ ਹੋਇਆ ਨਾ ਇਹਨਾਂ ਦਾ, ਸ਼ਰਨ ਆਏ ਦਸ ਕੰਠ ਲਾਏ, ਇਹ ਤਾਂ ਪਹਿਲਾਂ ਹੀ ਸ਼ਰਨ ਆ ਜਾਂਦੇ ਨੇ ਬਸ।
ਸਵਈਆ ਦੇਖ ਮਹਾਂਦਲ ਦੇਵਨ ਕੋ ਬਰ ਵੀਰ ਸੋ ਸਾਹਮਣੇ ਯੁੱਧ ਕੋ ਤਾਏ।
ਦੇਖ ਮਹਾਂਦਲ ਰਾਨਵ ਕੋ, ਬੜਾ ਦਲ ਮਹਾਂਦਲ ਦੇਖ ਕੇ ਦਾਨਵਾਂ ਦਾ,
ਦੇਵਨ ਕੋ, ਦੇਵਨ ਕੋ,
ਹਾਂ ਦੇਖ ਮਹਾਂਦਲ ਦੇਵਨ ਕੋ ਬਰ ਵੀਰ
ਸਾਹਮਣੇ
ਯੁੱਧ ਕੋ ਤਾਏ। ਜਦ ਉਹਨਾਂ ਨੇ ਦੇਖਿਆ ਵੀ ਦੇਵਤਿਆਂ ਦਾ ਦਲ ਵੀ ਆ ਗਿਆ, ਉਹਨਾਂ ਨੇ ਕਿਹਾ ਹੁਣ ਚਲੋ ਦੇਵਤੇ ਆ ਗਏ ਵੀ ਇਹਨਾਂ ਨੂੰ ਤਾਂ ਬਟਾ ਲੈਣੇ ਹੁਣ, ਵੀ ਦੇਵਤਿਆਂ ਦਾ ਬਟਾ ਲੈਣੇ ਆ ਉਹਨਾਂ ਨੇ, ਫੇਰ ਹੌਸਲਾ ਉਹਨਾਂ ਨੂੰ ਸਮਾ ਗਿਆ। ਇਹ ਤਾਂ ਸੌਖਾ ਹੀ ਆ ਕੰਮ, ਆਪਣਾ ਵਧੀਆ ਹੋ ਗਿਆ।
ਬਾਨਣ ਸਾਥ ਹਨੇ ਬਲਕੈ ਰਣਮੈ ਬਹੁ ਆਪਤ ਵੀਰ ਕਰਾਏ।
ਉਹਨੇ ਸਾਰੇ ਤੀਰਾਂ ਨਾਲ ਆਉਂਦੇ ਹੀ ਢੇਰੀ ਕਰਤੇ ਸਾਰੇ, ਉਹ ਜਿਹੜੇ ਸਵਾਲ ਕੀਤੇ ਇਹਨਾਂ ਦੇ ਦੇਵਤਿਆਂ ਦੇ ਖਿਲਾਫ ਉਹਨਾਂ ਦੇ ਜਵਾਬ ਦੇ ਦਿੱਤੇ। ਦੇਵਤੇ ਤਾਂ ਵਿਚਾਰੇ ਸੁਣਦੇ ਹੀ ਰਹੇ, ਉਹਨਾਂ ਨੇ ਤਾਂ ਇਤਰਾਜ਼ ਕੀਤਾ ਹੀ ਨਹੀਂ, ਸਵਾਲ ਤਾਂ ਉਹਨਾਂ ਨੇ ਕੀਤੇ ਸੀ ਨਾ, ਵੀ ਆਹ ਜਿਹੜੇ ਬੈਠੇ ਤੁਹਾਡੇ ਕੁੱਛੜ ਚ ਆ ਕੇ, ਇਹ ਤਾਂ ਇਹੋ ਜਿਹੇ ਨੇ, ਕਹਿੰਦੇ ਹੁਣ ਮੰਨਤਾ ਗਏ ਆ ਕੇ, ਤੁਸੀਂ ਤਾਂ ਮੰਨਦੇ ਨੀ। ਇਹਨਾਂ ਨੂੰ ਪੁੱਛਿਆ ਵੀ ਜੋ ਕੁਛ ਅਸੀਂ ਕਹਿੰਦੇ ਉਹਦਾ ਇਤਰਾਜ਼ ਹੈ, ਜੋ ਅਸੀਂ ਕਹਿੰਦੇ ਉਹਦਾ ਇਤਰਾਜ਼ ਹੈ, ਕਹਿੰਦੇ ਮਾਰਾ ਸਾਨੂੰ ਕੋਈ ਇਤਰਾਜ਼ ਨੀ, ਰੌਲਾ ਮੁੱਕਿਆ। ਅੱਗੇ ਅੱਗੇ ਸਾਨੂੰ ਪਤਾ ਹੀ ਨਹੀਂ ਸੀ, ਭੁਲੇਖਾ ਸੀਗਾ, ਲੈ ਦੱਸੋ ਕੀ ਕਰੋਗੇ ਤੁਸੀਂ, ਉਹਨੂੰ ਕੀ ਕਰੋਗੇ ਜਿਹੜਾ ਕਹਿੰਦਾ ਸੀ ਮੈਨੂੰ ਪਤਾ ਨੀ ਸੀ, ਹੁਣ ਪਤਾ ਲੱਗ ਗਿਆ, ਹੁਣ ਮੈਂ ਸਹਿਮਤ ਹਾਂ, ਕੀ ਕਹੋਗੇ ਉਹਨੂੰ ਤੁਸੀਂ, ਕਹਿ ਨੀ ਸਕਦੇ ਅੰਦਰੋਂ, ਚਾਹੇ ਮੰਨੇ ਚਾਹੇ ਨਾ ਮੰਨੇ, ਉਹਨੂੰ ਤਾਂ ਕੁਛ ਕਹਿ ਨੀ ਸਕਦੇ ਤੁਸੀਂ, ਤੁਸੀਂ ਤਾਂ ਮੰਨਦੇ ਨੀ, ਇਹ ਤਾਂ ਮੰਨਦੇ ਨੇ।
ਦਾੜਨ ਸਾਥ ਚਬਾਏ ਗਈ ਕੱਲ ਔਰ ਗਹੇ ਚੋਂ ਔਰ ਬਗਾਏ।
ਜਿਹੜੇ ਨਾ ਮੰਨੇ ਉਹਨਾਂ ਨੂੰ ਘੁੱਟ ਕੇ ਮਨਾਤਾ, ਦਾੜਾਂ ਨੇ ਚਬਾਤਾ, ਦਾੜਨ ਸਾਥ ਚਬਾਏ ਗਈ, ਮਹਾਂਦਾੜ ਦਾੜਨ ਸੋਭੰ ਅਪਾਰੰ, ਮਹਾਂਦਾੜ ਦਾੜਨ ਸੋਭੰ ਅਪਾਰੰ, ਜਿਹਨੇ ਚਰਬੀਆਂ ਜੀਵ ਜਗਨ ਹਜ਼ਾਰੰ, ਹਜ਼ਾਰਾਂ ਜੀਵ ਜਿਹਨੇ ਚਬਤੇ ਉਹ ਕੂਨ ਮਾਰਤੇ, ਵੀ ਨਹੀਂ ਮੰਨੋਗੇ ਮੇਰਾ ਕੀ ਜਾਊ, ਕਾਲ ਤੋਂ ਨੀ ਬਚ ਸਕਦੇ। ਦੂਈ ਜਾੜ ਵੀ ਦਿਖਾਤੀ ਉਹਨਾਂ ਨੂੰ, ਉਹ ਵੀ ਮੇਰਾ ਹੀ ਰੂਪ ਹੈ, ਕਾਲ ਮੇਰਾ ਹੀ ਰੂਪ ਹੈ, ਕਾਲੀ ਵੀ ਮੇਰਾ ਹੀ ਰੂਪ ਹੈ, ਕਾਲ ਤੁਹੀ ਕਾਲੀ ਤੁਹੀ ਤੁਹੀ ਤੇ ਤਬਰ ਤਰਵਾਰ, ਨਾਮ ਤੇ ਹਾਰੋ ਜੋ ਜਪੈ ਪਏ ਸਿੰਧ ਪਾਰ, ਕਾਲ ਤੁਹੀ ਕਾਲੀ ਤੁਹੀ, ਤੁਹੀ ਤੇਗ ਔਰ ਤੀਰ, ਤੁਹੀ ਨਿਸ਼ਾਨੀ ਜੀਤ ਕੀ ਅੱਜ ਤੁਹੀ ਜਗਵੀਰ, ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਔਰ ਤੀਰ, ਸਹਿਬ ਸਰੋਹੀ ਸਹਿਤੀ ਇਹ ਹੈ ਹਮਾਰੇ ਪੀਰ। ਫਿਰ ਕਹਿੰਦੇ ਕਾਲ ਤੁਹੀ ਕਾਲੀ ਤੁਹੀ, ਜੇ ਕਾਲ ਹੈ ਕਾਲੀ ਵੀ ਤੁਹੀ ਹੈ, ਉਹ ਹੁਕਮ ਦਾ ਦੂਆ ਰੂਪ ਵੀ ਉਹੀ ਹੈ, ਮੌਤ ਵੀ ਮਹੀ ਆ ਜੀਵਨ ਵੀ ਮਹੀ ਆ, ਜੰਮਣ ਮਰਨਾ
ਹੁਕਮ ਹੈ,
ਹੁਕਮ ਹੈ, ਇੱਕੋ ਹੀ ਦੋ ਧਾਰਾਂ ਨੇ ਮੇਰੀਆਂ, ਜਿਹੜਾ ਇੱਧਰ ਜੀਵਨ ਨੀ ਮੇਰੇ ਤੋਂ ਲੈਂਦਾ ਤਾਂ ਮੌਤ ਮੇਰੇ ਤੋਂ ਲੋਣੀ ਪਊਗੀ ਉਹਨੂੰ, ਜਿਹੜਾ ਮੇਰੇ ਤੋਂ ਜੀਵਨ ਦਾਨ ਨਹੀਂ ਮੰਗਦਾ ਤਾਂ ਮੌਤ, ਤਾਂ ਮੈਂ ਉਹਨੂੰ ਮੌਤ ਬਣ ਕੇ ਤਾਂ ਉਹਨੂੰ ਟੱਕਰ ਰਹੀ ਹਾਂ ਨਾ, ਫਿਰ ਮੈਂ ਹੁਕਮ ਨੇ ਮੌਤ ਬਣ ਕੇ ਟੱਕਰਨਾ, ਜਿਹੜਾ ਪਾਣੇ ਨੂੰ ਨਹੀਂ ਮੰਨੂਗਾ ਉਹ ਪਾਣਾ ਮੌਤ ਬਣ ਕੇ ਟੱਕਰੂਗਾ ਉਹਨੂੰ, ਗੱਲ ਆ ਹੈ। ਦੂਆ ਰੂਪ ਦਿਖਾਇਆ ਦਾੜਨ ਸਾਥ ਚਵਾਏ ਦੇ, ਜੜ ਦਿਖਾਤੀ ਮਹਾਂ ਦਾੜ ਦਾੜਨ ਸੁਸੋਭੰਗਾ ਪਾਰੂ, ਜਿਨ੍ਹਾਂ ਚਰ ਵਿਅੰਗ ਜੀ ਉਹ ਖਤਮ ਵੀ ਮੈਂ ਕਰਦੀ ਹਾਂ, ਪੈਦਾ ਵੀ ਮੇਰੇ ਕੀਤੇ ਹੋਏ ਨੇ, ਜਗ ਮਾਤ ਹੈ ਨਾ। ਹਾਂਜੀ,
ਦਾੜਨ ਸਾਥ ਚਵਾਏ ਗਈ ਕੱਲ ਔਰ ਗਹੇ ਚੋ ਔਰ ਬਗਾਏ,
ਜਿਹੜੇ ਰਹਿ ਗਏ ਬਾਕੀ ਬਚ ਗਏ ਉਹ ਚੱਕ ਕੇ ਚਾਰਾਂ ਪਾਸੇ ਨੂੰ ਫੇਂਕ ਦੇ, ਦੂਰ ਮਾਰੇ ਚੱਕ ਕੇ, ਗੁੱਦ ਬਹਿ ਸਿਰ ਕੇਸਣ ਤੇ ਭਜਾ, ਦੂਰ ਮਾਰੇ ਚੱਕ ਕੇ ਬਾਹਰ ਕੱਢਤੇ, ਮੈਦਾਨ ਚੋ ਬਾਹਰ ਕੱਢਤੇ, ਤੁਹਾਡੇ ਨਾਲ ਤਾਂ ਗੱਲ ਹੀ ਨੀ, ਨਾ ਮੰਨਣ ਵਾਲਿਆਂ ਨੇ ਕਾਹਦੀ ਗੱਲ ਹੈ।
ਰਾਵਣ ਸੋ ਰਿਸਕੇ ਰਣਮੈ ਪਤੀ ਭਾਲਕ ਜਿਉਂ ਗਿਰਰਾਜ ਚਲਾਏ,
ਜਿਵੇਂ ਰਾਵਣ ਨਾਲ ਗੁੱਸੇ ਹੋ ਕੇ ਬੜੇ ਬੜੇ ਪਹਾੜ ਵਰਗੇ ਜਿਹੜੇ ਯੋਧੇ ਸੀ ਭਾਲਕ ਨੇ ਚੱਕ ਕੇ ਬਾਹਰ ਮਾਰੇ ਜੰਗ ਤੋਂ ਦੂਰ ਸਰਤੇ ਐ ਮਾਰੇ ਚੱਕ ਕੇ ਬਾਹਰ ਕੱਢ ਦਿੱਤੇ
ਫੇਰ ਲਪਾਨ ਕਿਰਪਾਨ ਸੰਭਾਲ ਕੇ ਦੈਤਨ ਸੋ ਬਹੁਤ ਯੁੱਧ ਕਰਿਓ ਹੈ
ਫੇਰ ਪਾਨ ਕਿਰਪਾਨ ਸੰਭਾਲ ਕੇ ਦੈਤਾਂ ਨਾਲ ਬੜਾ ਯੁੱਧ ਕੀਤਾ ਫਿਰ ਬਵੇਕ ਦੀ ਲੜਾਈ ਸ਼ੁਰੂ ਹੋ ਗਈ
ਮਾਰ ਵਿਦਾਰ ਸੰਘਾਰ ਦਾ ਇਹ ਬਹੁਤ ਭੂਮ ਭਰੇ ਭੱਟ ਸੁਣਾਉਣ ਚਲਿਓ ਹੈ
ਬਹੁਤ ਸੂਰਮੇ ਮਾਰਤੇ ਬਾਜ਼ਾਰ ਤੇ ਕੁ ਭਜਾਰ ਤੇ ਕੁਛ ਮਾਰਤੇ ਬੜਾ ਖੂਨ ਬਹਿਆ ਉਹਨਾਂ ਦਾ ਧਰਤੀ ਤੇ ਗਿਰ ਗਏ
ਗੂਦ ਬਹਿ ਅਰ ਸੀਸਣ ਤੇ ਕਵੀ ਨੇ ਤੇ ਕੋ ਇਹ ਭਾਉ ਧਰਿਓ ਹੈ
ਗੂਦ ਬਹਿ ਅਰ ਸੀਸਣ ਤੇ ਦੁਸ਼ਮਣਾਂ ਨੂੰ ਕੇਸਾਂ ਤੋਂ ਫੜ ਕੇ ਬਗਾ ਕੇ ਮਾਰਿਆ ਪਟਕ ਦਿੱਤੇ ਕੇਸਾਂ ਤੋਂ ਫੜ ਕੇ ਗੂਦ ਬਹਿ ਅਰ ਦੁਸ਼ਮਣ
ਅਰ
ਸੀਸਣ ਤੇ
ਕਵੀ ਨੇ ਤੇ ਕੋ ਭਾਉ ਧਰਿਓ ਹੈ
ਕਵੀ ਦਾ ਇਹ ਭਾਉ ਆਇਆ ਹੈ ਇਹ ਮਤਲਬ ਪ੍ਰਭਾਵ ਪਿਆ ਮਨ ਦੇ ਉੱਤੇ ਉਹ ਦੱਸ ਰਹੇ ਨੇ ਕੀ ਪ੍ਰਭਾਵ ਪਿਆ
ਮਾਨੋ ਪਹਾੜ ਕੋ ਸਿੰਘੋ ਤੇ ਧਰਨੀ ਅਰ ਆਣ ਤੁਸਾਰ ਪਰਿਓ ਹੈ
ਜਿਵੇਂ ਪਹਾੜ ਦੇ ਉੱਤੋਂ ਪਹਾੜ ਦੇ ਸਿੰਘ ਤੋਂ ਧਰਨੀ ਤੇ ਆ ਕੇ ਤੁਸਾਰ ਪਰਿਓ ਹੈ
ਮਾਨੋ ਪਹਾੜ ਕੋ ਸਿੰਘ ਤੇ ਧਰਨੀ ਅਰ ਆਣ ਤੁਸਾਰ ਪਰਿਓ ਹੈ
ਪਹਾੜ ਦੀਆਂ ਚੋਟੀਆਂ ਧਰਤੀ ਤੇ ਆ ਗਈਆਂ ਹੁਣ ਜਿਵੇਂ ਹਾਂਜੀ ਸਵੈ ਰਹੇ ਨਾ ਕਛੂ ਉਪਾਏ ਜਦ ਰਾਜੇ ਦੀ ਸਾਰੀ ਸੈਨਾ ਭੱਜ ਗਈ ਉਹਦੇ ਕੋਲ ਉਪਾਅ ਕੋਈ ਨਾ ਰਿਹਾ ਕੋਈ ਹੀਲਾ ਨਾ ਰਿਹਾ
ਸੁੰਬਨ ਸੁੰਬੇ ਸੋ ਕਹਿਓ ਦਲ ਲੈ ਤੁਮ ਹੁਣ ਜਾਓ
ਫਿਰ ਸੁੰਬਨੇ ਨਸੁੰਬ ਨੂੰ ਕਿਹਾ ਭਾਈ ਹੁਣ ਤੂੰ ਜਾ ਭਾਈ ਹੈ ਛੋਟਾ ਨਸੁੰਬ ਸੁੰਬ ਦਾ ਉਹਨੂੰ ਕਹਿੰਦਾ ਵੀ ਹੁਣ ਹੋਰ ਤਾਂ ਕੋਈ ਯੋਧਾ ਮੂਹਰੇ ਆਉਂਦਾ ਨੀ ਸਾਰੇ ਭੱਜ ਗਏ ਤੂੰ ਜਾ ਹੁਣ
ਸਵਈਆ ਮਾਨ ਕੈ ਸੁੰਭ ਕੋ ਬੋਲ ਨਸੁੰਭ ਚਲਿਓ ਤਲ ਸਾਜ ਮਹਾਂਬਲ ਐਸੇ
ਮਾਨ ਕੋ ਸੁੰਭ ਕੋ ਬੋਲ ਨਸੁੰਭ ਨਸੁੰਭ ਨੇ ਸੁੰਭ ਦੀ ਗੱਲ ਮੰਨ ਕੇ ਚਲਿਓ
ਤਲ ਸਾਜ ਮਹਾਂਬਲ
ਚਲਿਓ ਤਲ ਸਾਜ ਮਹਾਂਦਲ ਐਸੇ ਮਹਾਂਬਲੀ ਬੜਾ ਭਾਰੀ ਦਲ ਸਾਜ ਕੇ ਫੌਜੀਆਂ ਦਾ ਸੈਨਾ ਦਾ ਦਲ ਸਾਜ ਕੇ ਚੱਲ ਪਿਆ
ਭਾਰਤ ਜੂ ਰਣ ਮੈਂ ਰਿਸ ਪਾਰਥ ਕ੍ਰੁੱਧ ਕੇ ਯੁੱਧ ਕਰਿਓ ਕਰਨ ਐਸੇ
ਜਿਵੇਂ ਪਾਰਥ ਨੇ ਭਾਰਤ ਕਹਿੰਦੇ ਨੇ ਇਹਨੂੰ ਅਰਜਨ ਨੂੰ ਭਾਰਤ ਨੇ ਮਹਾਂਭਾਰਤ ਦੇ ਯੁੱਧ ਵਿੱਚ ਜਿਵੇਂ ਬੜੇ ਕ੍ਰੋਧਵਾਨ ਹੋ ਕੇ ਅਰਜਨ ਨਾਲ ਜੰਗ ਕੀਤਾ ਨਾ ਅਰਜਨ ਨੇ ਕਰਨ ਨਾਲ ਜੰਗ ਕੀਤਾ ਸੀ ਕਰਨ ਬੜਾ ਭਾਈ ਹੈ ਇਹਨਾਂ ਦਾ ਕਰਨੇ ਨਾਲ ਜਿਵੇਂ ਜੰਗ ਕੀਤਾ ਸੀ ਕ੍ਰੋਧ ਚ ਐ ਜੰਗ ਵਾਸਤੇ ਤਿਆਰ ਹੋਇਆ
ਚੰਡੀ ਕੇ ਬਾਣ ਲੱਗੇ ਬਹੁਤ ਦੈਂਤ ਕੋ ਫੋਰ ਕੈ ਪਾਰ ਭਏ ਤਨ ਐਸੇ
ਚੰਡੀ ਦੇ ਬਾਣ ਲੱਗਦੇ ਸਾਰ ਬਹੁਤ ਸਾਰੇ ਦੈਂਤਾਂ ਦੇ ਪਾਰ ਹੋ ਜਾਂਦੇ ਨੇ ਐ ਪਾਰ ਹੋ ਜਾਂਦੇ ਨੇ ਜਿਵੇਂ
ਸਾਵਨ ਮਾਸ ਕਿਸਾਨ ਕੇ ਖੇਤ ਉਗੇ ਮਨੋ ਧਾਨ ਕੇ ਅੰਕੁਰ ਜੈਸੇ
ਜਿਵੇਂ ਸਾਵਣ ਦੇ ਮਹੀਨੇ ਚ ਛਿੱਟਾ ਦਿੱਤਾ ਹੋਇਆ ਧਾਨ ਦਾ ਧਾਨ ਦੇ ਪੌਦੇ ਉਗੇ ਆਉਂਦੇ ਨੇ ਨਾ ਜੱਟ ਦੇ ਖੇਤ ਦੇ ਵਿੱਚ ਐ ਦੂਏ ਪਾਸੇ ਬਾਣ ਥੋੜੇ ਥੋੜੇ ਦਿਖਦੇ ਨੇ ਮੁਖੀ ਪਾਰ ਹੋਏ ਹੋਏ
ਸਵਈਆ ਬਾਨਣ ਸਾਥ ਗਰਾਏ ਦੇ ਬਹਰੋ ਅਸ ਲੈ ਕਰ ਇਉਂ ਰਣ ਕੀਨੋ
ਪਹਿਲਾਂ ਤਾਂ ਬਹੁਤ ਸਾਰੇ ਯੋਧੇ ਜਿਹੜੇ ਉਹਨਾਂ ਨੇ ਤੀਰਾਂ ਨਾਲ ਗਰਾ ਤੇ ਚੰਡੀ ਨੇ ਜਦ ਉਹ ਫਿਰ ਤਲਵਾਰ ਖਿੱਚ ਲਈ ਉਹ ਤੋਂ ਬਾਅਦ ਬਾਨਣ ਸਾਥ ਗਰਾਏ ਦੇ ਬਹਰੋ
ਇਉਂ ਰਣ ਕੀਨੋ
ਅਸ ਲੈ ਕਰ ਇਉਂ ਰਣ ਕੀਨੋ ਫਿਰ ਤਲਵਾਰ ਲੈ ਕੇ ਇਸ ਤਰੀਕੇ ਨਾਲ ਜੰਗ ਕੀਤਾ
ਮਾਰ ਬਦਾਰ ਦਈ ਧੁਜਨੀ ਸਭ ਦਾਨਵ ਗੋਬਲ ਹੋਏ ਗਏ ਛੀਨੋ
ਸਾਰੀ ਫੌਜ ਤਕਰੀਬਨ ਬਹੁਤ ਸਾਰੀ ਫੌਜ ਮਾਰ ਦਿੱਤੀ ਤਲਵਾਰ ਨਾਲ ਦਾਨਵਾਂ ਦਾ ਜਿਹੜਾ ਰਾਕਸ਼ਸਾਂ ਦਾ ਤਾਕਤ ਸੀ ਬਹੁਤ ਘਟਾ ਦਿੱਤੀ ਛੀਨੋ ਛਿੰਨ ਕਰਤੀ ਥੋੜੀ ਕਰਤੀ ਤਾਕਤ
ਸਰਾਉਣ ਸਮੂਹ ਪਰਿਓ ਤੇ ਠੌਰ ਤਾਂ ਕਵੀ ਨੇ ਜਸ ਆ ਮਨ ਚੀਨੋ
ਇੰਨਾ ਉੱਤੇ ਖੂਨ ਵਗਿਆ ਉਹਨੂੰ ਦੇਖ ਕੇ ਕਵੀ ਕਹਿੰਦਾ ਮੇਰੇ ਮਨ ਚ ਇਹ ਜਸ ਆਇਆ ਹੁਣ ਜਸ ਦਾ ਇੱਥੇ ਕੀ ਮਤਲਬ ਹੋ ਗਿਆ ਉਹਦੀ ਲੜਾਈ ਹੈ ਜਸ ਕਿਹਦਾ ਕਰਨਾ ਅਸਲ ਚ ਲੜਾਈ ਵਾਲੀ ਕੋਈ ਗੱਲ ਹੈ ਨੀ ਲੜਾਈ ਨੀ ਹੈਗੀ ਇਹ ਤਾਂ ਜਸ ਹੈ ਪਰਮੇਸ਼ਰ ਦਾ ਕੀ ਭਾਣਾ ਵਰਤਾਇਆ ਤੈਨ ਅੱਗੇ ਭਾਣੇ ਦੀ ਗੱਲ ਹੈ ਜਸ ਇਉਂ ਮਨ ਚੀਨੋ
ਸਾ ਤੂੰ ਸਾਗਰ ਕੋ ਰਚ ਕੈ ਵਿਧੀ ਆਠਵੋ ਸਿੰਧ ਕਰਿਓ ਹੈ ਨਵੀਂ
ਮੈਨੂੰ ਤਾਂ ਐ ਲੱਗਦਾ ਹੈ ਪਰਮੇਸ਼ਰ ਤਾਂ ਸੱਤ ਸਮੁੰਦਰ ਪਹਿਲਾਂ ਬਣਾਏ ਤੇ ਅੱਠਵਾਂ ਹੋਰ ਬਣਾਤਾ ਖੂਨ ਦਾ ਇਹਦੇ ਚ ਵੀ ਭਾਣਾ ਹੀ ਨਹੀਂ ਦਾ ਜੋ ਹੋ ਰਿਹਾ ਪਹਿਲਾਂ ਜੋ ਹੋਇਆ ਰਾਕਸ਼ਸ ਪੈਦਾ ਕੀਤੇ ਨੇ ਉਹ ਵੀ ਤੈਂ ਆਪਣੀ ਮਰਜ਼ੀ ਨਾਲ ਕੀਤੇ ਨੇ ਜਿਹੜੇ ਦੇਵਤੇ ਕੀਤੇ ਸੀ ਦੇਵਤਾ ਜੰਕਾਰ ਪੈਦਾ ਹੋਇਆ ਸੀ ਉਹ ਵੀ ਤੇਰੀ ਉਹ ਖੇਡ ਸੀ ਫਿਰ ਆਖਸ਼ ਉਹਨਾਂ ਦੇ ਵਿਰੋਧੀ ਹੋਏ। ਇਹ ਸਾਰੀ ਤੇਰੀ ਲੀਲਾ, ਇਹ ਸਾਰਾ ਵਿਦਰਾਂ ਦਾ ਖੇਲ ਹੈ ਜੋ ਹੋ ਰਿਹਾ। ਤੈਂ ਸੱਤ ਸਮੁੰਦਰ ਬਣਾਏ, ਅੱਠਵਾਂ ਹੋਰ ਬਣਾਤਾ।
ਵਿਧੀ ਆਠਵੋਂ ਸਿੰਧ ਕਰਿਓ ਹੈ ਨਵੀਨੋ,
ਵਿਧੀ ਦਾ ਵਿਧਾਨ ਹੈ ਜੋ ਹੋ ਰਿਹਾ, ਕੁਛ ਵੀ ਉਹਦੀ ਰਜ਼ਾ ਤੋਂ ਖਿਲਾਫ ਨਹੀਂ ਹੋ ਰਿਹਾ। ਦੇਖਣ ਵਾਲਿਆਂ ਨੂੰ ਤਾਂ ਐਂ ਲੱਗਦਾ ਵੀ ਇਹਨੇ ਉਹ ਕੀਤਾ, ਇਹਨੇ ਉਹ ਕੀਤਾ, ਉੱਥੇ ਹੀ ਸੂਈ ਹੈ ਦਸਮ ਪਾਤਸ਼ਾਹ ਦੀ, ਵਿਧੀ ਨੇ ਐਂ ਕਰਤਾ। ਗੁਰਮੁਖ ਨਹੀਂ ਕਹਿੰਦਾ ਮੈਂ ਕੀਤਾ, ਉਹ ਕਹਿੰਦਾ ਉਹਨੇ ਕੀਤਾ, ਤਾਂ ਬੁਲਾਇਆ ਬੋਲਦਾ। ਇਹ ਨਹੀਂ ਕਹਿ ਰਹੇ ਵੀ ਚੰਡੀ ਨੇ ਕਰਤਾ, ਕਵੀ ਕਦੇ ਜਿਹੜਾ ਕਵੀ ਹੈ ਉਹ ਨਹੀਂ ਕਹਿ ਸਕਦਾ ਇਹ ਗੱਲ, ਗੁਰਮੁਖ ਜਿਹੜਾ ਕਵੀ ਹੈ ਉਹ ਕਹਿ ਸਕਦਾ ਇਹ ਗੱਲ। ਦੂਏ ਕਵੀ ਕਿਵੇਂ, ਉਹ ਤਾਂ ਪੁਲ ਬੰਨ ਦਿੰਦੇ ਨੇ, ਉਹੀ ਝੂਠਦੇ ਕਵੀ ਤਾਂ ਝੂਠਦੇ ਪੁਲ ਬੰਨ ਦਿੰਦੇ ਹੁੰਦੇ ਨੇ। ਰਮਾਇਣ ਪੜ੍ਹ ਕੇ ਦੇਖ ਲਓ, ਆਪਣੇ ਕਵੀਸਰਾਂ ਨੂੰ ਦੇਖ ਲਓ, ਉਹੀ ਝੂਠਦੇ ਪੁਲ ਬੰਨ ਦਿੰਦੇ ਨੇ। ਇਹ ਬੜੇ ਸੰਕੋਚਵੇਂ ਢੰਗ ਨਾਲ ਗੱਲ ਕੀਤੀ ਹੋਈ ਹੈ। ਕਵੀ ਇਹ ਗੱਲ ਨਹੀਂ ਕਰ ਸਕਦੇ, ਸਾਰਿਆਂ ਦੀ ਕਵਿਤਾ ਪੜ੍ਹ ਕੇ ਦੇਖ ਲਓ। ਹਾਂਜੀ,
ਲੈ ਕਰ ਅਸ ਚੰਡ ਪ੍ਰਚੰਡ ਸੋ ਕੁਰਦ ਪਈ, ਰਦ ਮੱਧ ਲੜੀ ਹੈ।
ਰਣ ਮੱਧ ਲੜੀ ਹੈ, ਲੈ ਕਰ ਮੈਂ ਅਸ ਚੰਡ ਪ੍ਰਚੰਡ
ਸੋ ਕੁਰਦ ਪਈ, ਰਣ ਮੱਧ ਲੜੀ ਹੈ।
ਕੁਰਦ ਪਈ ਰਣ ਮੱਧ ਲੜੀ ਹੈ, ਰਣ ਦੇ ਵਿੱਚ ਜੰਗ ਕੀਤੀ ਹੈ, ਲੜੀ ਹੈ। ਚੰਡ ਨੇ ਪ੍ਰਚੰਡ ਰੂਪ ਧਾਰਨ ਕਰਕੇ ਤਲਵਾਰ ਲੈ ਕੇ ਹੱਥ ਵਿੱਚ ਬੜੇ ਤਕੜੇ ਹੋ ਕੇ ਯੁੱਧ ਕੀਤਾ। ਉੱਥੇ ਯੁੱਧ ਕੀਤਾ, ਗਿਆਨ ਚਰਚਾ ਕੀਤੀ ਹੈ, ਗਿਆਨ ਚਰਚਾ ਕੀਤੀ ਹੈ, ਯੁੱਧ ਕੀਤਾ। ਜਾਂ ਤਾਂ ਪੁਕਾਰਾ ਨਾ ਹੁੰਦਾ। ਇਹ ਜਿਹੜੀਆਂ ਵਾਰਾਂ ਨੇ, 22 ਵਾਰਾਂ ਗੁਰੂ ਗ੍ਰੰਥ ਸਾਹਿਬ ਜੰਗੇ ਆ, ਉਹ ਵਾਰ ਦਾ ਮਤਲਬ ਹੈ ਲੜਾਈ ਹੁੰਦੀ ਹੈ, ਉੱਥੇ ਹੈ ਵਾਰ ਪੌੜੀਆਂ ਚ ਸਾਰੀਆਂ ਵਾਰਾਂ, ਉਹ ਵਾਰਾਂ ਦੀ ਉਹ ਇਹ ਵਾਰਾਂ ਨੇ। ਉੱਥੇ ਹੋਰ ਢੰਗ ਨਾਲ ਨੇ, ਇੱਥੇ ਜਾਣੀ ਸਿੱਧਾ ਦਿਖਾਤਾ ਲੜਾਈ, ਉੱਥੇ ਪਖੰਡ ਵਾਸਤੇ ਉਪਦੇਸ਼ਕ ਤੌਰ ਤੇ ਹੈ, ਇਹ ਨਕਸ਼ਾ ਦਿਖਾਇਆ ਹੋਇਆ ਵੀ ਜਦੋਂ ਕੋਈ ਇੱਥੇ ਗਿਆਨ ਚਰਚਾ ਹੁੰਦੀ ਹੈ, ਜੇ ਕੋਈ ਭਗਤ ਪੈਦਾ ਹੁੰਦਾ ਉਹ ਕੀ ਕਰਦਾ ਹੁੰਦਾ। ਇਹ ਖਾਲਸੇ ਨੇ ਖਾਲਸ ਬਣ ਕੇ ਉਹ ਰੂਪ, ਉਹ ਪਦਵੀ ਧਾਰਨ ਕਰਕੇ ਫੇਰ ਕੀ ਕਰਨਾ, ਫੇਰ ਆਹ ਕੁਛ ਕਰਨਾ ਜਿਹੜਾ ਕੋਈ ਚੰਡੀ ਕਰਦੀ ਹੈ। ਕਰਨਾ ਕੀ ਹੈ ਬਾਅਦ ਚ, ਜਿਹੜਾ ਕਹਿੰਦੇ ਜਨਮ ਤੁਮਾਰੇ ਲੇਖੇ, ਇਹ ਜਨਮ ਤੁਮਾਰੇ ਲੇਖੇ ਵਾਲੀ ਗੱਲ। ਪਹਿਲਾਂ ਤਾਂ ਗਿਆਨ ਹਾਸਲ ਕਰਨਾ ਨਾ, ਨਾਮ ਲੈਣੇ, ਨਾਮ ਲਏ ਤੇ ਬਾਅਦ ਕੀ ਕਰਨਾ, ਇਹ ਬਾਅਦ ਵਾਲੀ ਗੱਲ ਹੈ ਸਾਰੀ। ਇਹ ਵਿਅਕਤੀ ਦੀ ਗੱਲ ਹੈ, ਜਿਹੜਾ ਵਿਅਕਤੀ ਹੈ ਉਹ ਪਰਮੇਸ਼ਰ ਦੀ ਸਿੱਖਿਆ, ਸਿੱਖਿਆ ਲੈ ਕੇ ਫੇਰ ਕੀ ਕਰਨਾ ਸਵਾਲ ਇਹ। ਇਸ ਕਰਕੇ ਜਿਹੜਾ ਫੇਰ ਕੀ ਕਰਨਾ, ਜਿਨ੍ਹਾਂ ਨੇ ਫੇਰ ਕੁਛ ਕੀਤਾ, ਉਹ ਸੰਸਾਰੀ ਗੱਲ ਸੀ ਨਾ, ਫਿਰ ਉਹ ਤਾਂ ਹਿਸਟਰੀ ਸੀ, ਇਹ ਇਤਿਹਾਸ ਹੈ। ਇਤਿਹਾਸ ਉਹਦੇ ਚ ਨਹੀਂ ਜਾ ਸਕਦਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਇਤਿਹਾਸ ਨਹੀਂ ਹੈ, ਉਹ ਹੋਰ ਗੱਲ ਹੈ। ਇਹ ਇਤਿਹਾਸ ਵੀ ਹੈ ਪਰ ਹੈ ਸੱਚਾ। ਗੁਰੂ ਨਾਨਕ ਨੇ ਕੀ ਕੀਤਾ, ਕਿਹਦੇ ਨਾਲ ਕੀ ਕੀ ਗੱਲ ਕੀਤੀ, ਕੀ ਕੀ ਨਾ ਕੀਤੀ, ਉਹਨਾਂ ਨੇ ਸਿਰਫ ਇੱਕ ਜਗ੍ਹਾ ਸਿੱਧ ਗੋਸ਼ੀ ਵਿੱਚ ਦੇਤੀ। ਅਸੀਂ ਉਹਨਾਂ ਦਾ ਇਤਿਹਾਸ ਹੋਰ ਪੜ੍ਹੀ ਜਾਈਏ, ਫਲਾਣੇ ਥਾਂ ਗਏ, ਟਿਪਕੇ ਥਾਂ ਗਏ, ਇੱਥੇ ਗੁਰਦੁਆਰਾ, ਇਹਦਾ ਕੀ ਮਤਲਬ ਹੈ। ਮਤਲਬ ਦੀ ਗੱਲ ਉਹਨਾਂ ਨੇ ਲਿਖਤੀ ਸਿੱਧ ਗੋਸ਼ਟੀ ਚ, ਮਤਲਬ ਦੀ ਓਨੀ ਉਹ ਗੱਲ ਸੀ ਜੋ ਸਿੱਧ ਗੋਸ਼ਟ ਵਿੱਚ ਹੈ। ਕਿਤੇ ਵੀ ਜਾ ਕੇ ਗੱਲ ਕੀਤੀ, ਗੱਲ ਉਹੀ ਕੀਤੀ ਉਹਨਾਂ ਨੇ, ਕਿਸੇ ਨਾਲ ਵੀ ਕੀਤੀ, ਟੌਪਕ ਇਹੀ ਸੀ ਗੱਲ ਦੇ, ਹੋਰ ਕੋਈ ਟੌਪਕ ਨਹੀਂ ਸੀ। ਜਿੰਨੇ ਸਿੱਧ ਗੋਸ਼ ਟੌਪਕ ਨੇ ਉਹਦੇ ਇਲਾਵਾ ਕੋਈ ਟੌਪਕ ਬਚੇ ਨਹੀਂ ਜਾਂਦਾ। ਇਹਨਾਂ ਟੌਪਕਾਂ ਦੇ ਉਹਨਾਂ ਟੌਪਕਾਂ ਦੀ ਇੱਥੇ ਗੱਲ ਹੋ ਰਹੀ ਹੈ। ਇੱਥੇ ਟੌਪਕ ਨੇ, ਦਸਮਦਾਲ ਦਾ ਟੌਪਕ ਆ ਉੱਥੇ, ਸ਼ਬਦ ਦਾ ਟੌਪਕ ਆ ਉੱਥੇ, ਇੱਥੇ ਵੀ ਆ ਜਿਹੜੇ ਸ਼ਬਦ ਦੇ, ਦਸਮਦਾਲ ਦੇ ਟੌਪਕ ਸਾਰੇ ਹੀ ਨੇ ਡਿਸਕਸ ਕੀਤੇ ਹੋਏ। ਹੁਣ ਇੱਥੇ ਕਿਵੇਂ ਹੈ, ਜਿਹੜੀ ਸਿਰ ਚ ਵੱਜਦੀ ਹੈ ਉਹ ਦਸਮਦਾਲ, ਜਿਹੜੇ ਬਾਹਰ ਮੰਦਰ ਨੇ ਉਹਨਾਂ ਦੇ ਵੱਜਦੀ ਹੈ, ਸਿਰ ਚ ਵੱਜਦੀ ਹੈ ਨਾ, ਸਿਰ ਨੂੰ ਨੀ ਮੰਨਦੇ ਦਸਮਦਾਲ, ਉਹ ਸਿਰ ਚ ਵੱਜੂ। ਜਾਂ ਸਿਰ ਦੇ ਆਪਾਂ ਗੱਲ ਕਰਾਂਗੇ ਤਾਂ ਸਿਰ ਦਾ ਹੀ ਟਾਰਗੇਟ ਬਣੂ ਨਾ, ਫਿਰ ਜਿਹੜਾ ਇੱਥੇ ਮੰਨਦਾ ਦਸਵਾਰ ਨੂੰ ਖੋਪੜੀ ਚ, ਟਾਰਗੇਟ ਕਿੱਥੇ ਬਣੂ, ਖੋਪੜੀ ਉਹ ਬਣੂ ਨਾ, ਫਿਰ ਉਹ ਸਰਚ ਮਾਰੀ ਹੋਈ ਹੈ, ਉਹ ਸਰਚ ਨਹੀਂ ਮਾਰੀ, ਟਾਰਗੇਟ ਉਹਨੂੰ ਬਣਾਇਆ ਹੋਇਆ ਉਹਦੇ ਵਿੱਚ। ਜਿਹੜਾ ਭੁਜਾ ਦੇ ਬਲ ਨੂੰ ਮੰਨਦਾ ਰਾਕਸ਼ਿਸ਼ ਹੈ, ਉਹਦੀ ਭੁਜਾ ਵੱਢ ਕੇ ਸੁੱਟਤੀ, ਸਰੀਰਕ ਵੱਲ ਨੂੰ ਮੰਨਦਾ ਹੈ, ਉਹ ਭੁਜਾ ਵੱਢ ਕੇ ਸਿੱਟਦੀ ਉੱਥੇ। ਹੁਣ ਬਲ ਤਾਂ ਹੁਣ ਵੀ ਹੈਗਾ, ਭੁਜਾ ਵੱਢੀ ਹੋਈ ਹੈ। ਕੀ ਆਦਮੀ ਦੀ ਜੇ ਬਾਂਹ ਵੱਢ ਕੇ ਸਿੱਟਦੀ, ਆਦਮੀ ਤੁਰ ਫਿਰ ਨਹੀਂ ਸਕਦਾ। ਫਿਰ ਭੁਜਾ ਜੇ ਬਲ ਹੋਇਆ, ਬਲ ਤਾਂ ਸਾਰੇ ਸਰੀਰ ਚ ਹੈ। ਪਰ ਕਹਿੰਦੇ ਆਪਾਂ ਬਹੂ ਬਲੇ ਹਾਂ, ਲਵੇ ਤਾਂ ਬਹੂ ਬਲ ਵਰਤਦੇ ਹਾਂ। ਕੀ ਬਹੂ ਤੇ ਬਿਨਾਂ ਬਲ ਨਹੀਂ ਹੁੰਦਾ? ਸੰਸਾਰ ਦੀ ਬੋਲੀ ਤਾਂ ਇਹੀ ਹੋਈ ਹੈ। ਬਾਹੂ ਨੂੰ ਕਿਤੋਂ ਬਲ ਹੋਰ ਆਉਂਦਾ? ਬਲ ਹੋਰ, ਬਲ ਦਾ ਸੈਂਟਰ ਹੋਰ ਹੈ, ਬਾਂਹ ਦੇ ਵਿੱਚ ਸੈਂਟਰ ਨਹੀਂ ਹੈ ਬਲ ਦਾ। ਬਾਂਹ ਨੂੰ ਤਾਂ ਖੁਦ ਸੈਂਟਰ ਮਿਲਦਾ, ਅਸੀਂ ਕਹਿੰਦੇ ਬਹੂ ਬਲ। ਜੇ ਬਹੂ ਬਲ ਹੋਵੇ ਤਾਂ ਬਾਂਹ ਦੇ ਵਿੱਚੋਂ ਬਲ ਹਾਰਟ ਨੂੰ ਮਿਲੇ। ਜੇ ਬਾਂਹ ਵੱਢਦੀ ਹਾਰਟ ਕਿਉਂ ਚੱਲੇ ਫਿਰ? ਜੇ ਬਹੂ ਬਲ ਹੋਵੇ, ਬਾਂਹ ਵੱਢਦੀ ਇੱਥੋਂ, ਹਾਰਟ ਤੇ ਚੱਲਣਾ ਨਹੀਂ ਚਾਹੀਦਾ। ਸੰਸਾਰ ਦੇ ਲੋਕਾਂ ਦੀ ਬੁੱਧੀ ਥੋੜੀ ਹੁੰਦੀ ਹੈ, ਥੋੜੀ ਬੁੱਧੀ ਵਾਲਿਆਂ ਨੇ ਭਾਸ਼ਾ ਵੀ ਉਹੋ ਜਿਹੀ ਬਣਾ ਲਈ ਵਿਚਾਰੇ ਨੇ, ਜਿੰਨੀ ਕੁ ਬੁੱਧੀ ਸੀ ਉਹਨਾਂ ਦੀ। ਬਾਹੂ ਵੱਲ ਲਾਉਣ ਦੀ ਕੋਈ ਚੀਜ਼ ਨਹੀਂ ਹੈ, ਸਮਝਿਆ ਜੀ। ਸਰੀਰ ਦਾ ਵੀ ਬਲ ਉੱਥੇ ਨਹੀਂ ਹੈ ਜਿੱਥੇ ਬਾਹਾਂ ਦੇ ਵਿੱਚ ਕੋਈ ਬਲ ਨਹੀਂ। ਜਿੱਤ ਕਿਤੋਂ ਆਉਂਦਾ ਬਾਹਾਂ ਦੇ ਵਿੱਚ ਬਲ? ਬਾਹਾਂ ਦੀਆਂ ਨਵਜਾਂ ਤਾਂ ਪਹਿਲਾਂ ਮੁੜ ਜਾਂਦੀਆਂ ਨੇ, ਹਾਰਟ ਜੋ ਚੱਲਦਾ ਰਹਿੰਦਾ। ਬਲ ਤਾਂ ਸਾਰਾ ਹਾਰਟ ਚ ਪਿਆ, ਜੇ ਸਪਲਾਈ ਖੂਨ ਦੀ ਬੰਦ ਹੋ ਜਾਵੇ ਪਾਸਾ ਹੀ ਮਾਰਿਆ ਜਾਂਦਾ ਸਾਰਾ। ਖੂਨ ਦੀ ਸਪਲਾਈ ਹੈ ਤਾਂ ਸਰੀਰ ਨੀ ਕੰਮ ਕਰਦਾ, ਸਰੀਰ ਨੀ ਕੰਮ ਕਰਦਾ, ਸਾਰਾ ਬਲ ਉੱਥੇ ਹੀ ਹੈ। ਸਾਰੇ ਬਲ ਦਾ ਕੇਂਦਰ ਹਾਰਟ ਦੇ ਆਲੇ ਦੁਆਲੇ ਹੀ ਹੈ ਬਸ, ਚਾਹੇ ਦਿਮਾਗ ਦਾ, ਚਾਹੇ ਕਿਸੇ ਵੀ ਚੀਜ਼ ਦਾ। ਧੀਰੀ ਅੱਖ ਦੀ ਪਹਿਲਾਂ ਹੀ ਖੜ ਜਾਂਦੀ ਹੈ, ਹਾਰਟ ਜੋ ਚੱਲਦਾ ਹੁੰਦਾ। ਹਾਰਟ ਬੰਦ ਹੋਇਆ ਫਿਰ ਭੋਗ ਪੈ ਜਾਂਦਾ। ਜਿੰਨਾ ਚਿਰ ਹਾਰਟ ਚੱਲਦਾ ਨਾ, ਉਨਾ ਚਿਰ ਡਾਕਟਰ ਕਹਿੰਦਾ ਵੀ ਠੀਕ ਹੈਗਾ, ਜੋ ਹੈਗਾ ਹੈਗਾ। ਹਾਰਟ ਬੰਦ ਹੋਇਆ ਭੋਗ ਪੈ ਜਾਂਦਾ, ਫਿਰ ਉਹ ਕਹਿੰਦੇ ਵੀ ਹੁਣ ਨਹੀਂ ਬਸ। ਤੇ ਕੇਂਦਰ ਦਾ ਹਾਰਟ ਜੋ ਹੋਇਆ ਸਾਰਾ ਬਲ ਦਾ, ਦਿਮਾਗ ਹੀ ਕਿੱਥੇ ਹੋਇਆ? ਦਿਮਾਗ ਤੋਂ ਤਾਂ ਪਹਿਲਾਂ ਬੇਹੋਸ਼ ਹੋ ਜਾਂਦਾ। ਇਹ ਸਾਰੀਆਂ ਗੱਲਾਂ ਦਾ ਕੇਂਦਰ ਹਾਰਟ ਹੈ, ਸਰੀਰ ਦਾ ਕਰਤਾ ਹਾਰਟ ਹੈ। ਸਰੀਰ ਹਾਰਟ ਤੋਂ ਨਿਰਮਾਣ ਹੋਣਾ ਸ਼ੁਰੂ ਹੁੰਦਾ, ਸਰੀਰ ਦਾ ਆਲ ਹਾਰਟ ਹੈ। ਔਰ ਹਾਰਟ ਦਾ ਆਲ ਕੌਣ ਹੈ? ਜੋਤ ਹੈ। ਜੋਤ ਆ ਕੇ ਬਹਿੰਦੀ ਹੈ ਤਾਂ ਹਾਰਟ ਬਣਦਾ। ਚੇਤਨਾ ਹਾਰਟ ਦਾ ਆਦ ਚੇਤਨਾ ਹੈ, ਚੇਤਨਾ ਆ ਕੇ ਬਹਿੰਦੀ ਹੈ ਤਾਂ ਹਾਰਟ ਬਣਦਾ। ਬਾਕੀ ਸਮਾਨ ਤਾਂ ਸਾਰਾ ਰੋਜ਼ ਹੁੰਦਾ, ਉੱਥੇ ਹਾਰਟ ਕਿਉਂ ਨਹੀਂ ਬਣਦਾ? ਚੇਤਨਾ ਨਹੀਂ ਹੈ ਉੱਥੇ, ਚੇਤਨਾ ਦੇ ਕਿਸੇ ਦੀ ਅਪਰੋਚ ਹੈ ਨੀ।
ਫੋੜ ਦਈ ਚਤਰੰਗ ਚਮੂ ਬਲਕੈ ਬਹੁ ਕਾਲਕਾ ਮਾਰ ਧਰੀ ਹੈ।
ਫੋੜ ਦਈ
ਚਤਰੰਗ ਚਮੂ,
ਚਤਰੰਗ ਚਮੂ ਚਾਰ ਜਿਹੜੀ ਪ੍ਰਕਾਰ ਦੀ ਫੌਜ ਸੀ ਨਾ, ਸਾਰੀ ਉਹ ਖੜਾਤੀ, ਫੋੜਤੀ ਫੋੜਤੀ ਖੜਾਤੀ, ਤਿੱਤਰ ਬਿੱਤਰ ਕਰਤੀ।
ਬਲਕੈ ਬਹੁ ਕਾਲਕਾ ਮਾਰ ਧਰੀ ਹੈ,
ਬਲਕੈ ਆਪਣੀ ਸ਼ਕਤੀ ਨਾਲ ਬਹੁਤ ਸਾਰੀ ਮਾਰ ਕੇ ਸਿੱਟਤੀ, ਬਹੁਤ ਸਾਰੀ ਖੰਡਾ ਭਜਾਤੀ।
ਰੂਪ ਦਿਖਾਏ ਭਿਆਨ ਕਿਉਂ ਅਸੁਰ ਪਤੀ ਭ੍ਰਾਂਤ ਕੀ ਕ੍ਰਾਂਤ ਹਰੀ ਹੈ।
ਰੂਪ ਐਸਾ ਭਿਆਨਕ ਦਿਖਾਇਆ ਅਕਾਲੀ ਨੇ, ਜਿਹੜਾ ਰਾਕਸ਼ਾਂ ਦਾ ਰਾਜਾ ਸੀ ਨਾ,
ਅਸੁਰਪਤੀ,
ਅਸੁਰਪਤੀ ਰਾਕਸ਼ਾਂ ਦਾ ਰਾਜਾ ਸੀ, ਨਸੁਭ ਸੀ, ਸੈਨਾਪਤੀ ਸੀ।
ਭ੍ਰਾਂਤ ਕੀ ਕ੍ਰਾਂਤ ਹਰੀ ਹੈ,
ਉਹਦੀ ਜਿਹੜੀ ਸੀ ਨਾ ਭਰਮ, ਭਰਮ ਦੂਰ ਹੋ ਗਿਆ ਉਹਨੂੰ। ਇਹ ਭਰਮ ਸੀ ਵੀ ਮੇਰੇ ਸਾਹਮਣੇ ਕੋਈ ਖੜ ਨਹੀਂ ਸਕਦਾ, ਬਸ ਉਹ ਚਿਹਰਾ ਫਿੱਕਾ ਪੈ ਗਿਆ, ਭਰਮ ਦੂਰ ਹੋ ਗਿਆ। ਜਿੰਨਾ ਚਿਰ ਉਹਨੂੰ ਭਰਮ ਸੀ ਉਹਨਾਂ ਚਿਰ ਚਿਹਰੇ ਤੇ ਲਾਲੀ ਸੀ, ਫਿੱਕਾ ਪੈ ਗਿਆ, ਭਰਮ ਦੂਰ ਹੋ ਗਿਆ। ਨਹੀਂ ਜਦ ਗਾਹਾਂ ਦੇ ਕੋਈ ਮਿਲਿਆ ਭਰਮ ਦੂਰ ਹੋ ਗਿਆ।
ਸਰਾਉਣ ਸੋ ਲਾਲ ਭਈ ਧਰਨੀ ਸੋ ਮਨੋ ਅੰਗ ਸੂਹੀ ਕੀ ਸਾਰੀ ਕਰੀ ਹੈ।
ਸੋਹਣ ਸੋ ਅੰਗ ਪਈ ਧਰਨੀ, ਐ ਧਰਤੀ ਲਾਲ ਹੋ ਗਈ ਖੂਨ ਨਾਲ, ਜਿਵੇਂ ਕਿਸੇ ਨੇ ਲਾਲ ਰੰਗ ਦੀ ਸਾੜੀ ਪਾਈ ਹੁੰਦੀ ਹੈ, ਜਿਵੇਂ ਲਾਲ ਰੰਗ ਦੀ ਸਾੜੀ ਨਾਲ ਢੱਕੀ ਹੁੰਦੀ ਹੈ ਨਾ ਧਰਤੀ, ਐ ਲਾਲ ਹੋ ਗਈ, ਲਾਲ ਦਿਖਾਈ ਦਿੰਦੀ ਹੈ।
ਦੈਂਤ ਸੰਭਾਰ ਸਭੇ ਆਪਣੋ ਬਲ ਚੰਡ ਸੋ ਯੁੱਧ ਕੋ ਫੇਰ ਅਰੇ ਹੈ।
ਦੈਂਤਾਂ ਨੇ ਫੇਰ ਦੁਬਾਰਾ ਇਕੱਠੇ ਹੋਏ, ਜਿਹੜੇ ਖਿੰਡ ਪੁੰਡ ਗਏ ਸੀ ਸਾਰੇ ਇਕੱਠੇ ਕੀਤੇ, ਇਕੱਠੇ ਕਰਕੇ ਫਿਰ ਇਕੱਠੇ ਹੋ ਕੇ ਸੰਭਾਲ ਕੇ ਆਪਣਾ ਬਲ ਇਕੱਠਾ ਇੱਕ ਜਗ੍ਹਾ ਕਰਕੇ ਫਿਰ ਹਮਲਾ ਕਰਿਆ।
ਅਯੁੱਧ ਧਾਰ ਲਰੇ ਰਣ ਇਉਂ ਜਨ ਦੀਮਕ ਦੀਪਕ ਮੱਧ ਪਤੰਗ ਪਰੇ ਹੈ।
ਐ ਹਥਿਆਰ ਫੇਰ ਚੱਕ ਕੇ ਲੜੇ, ਆਯੁਧ ਧਾਰ ਲੜੇ ਰਾਣੀਓ, ਐ ਆ ਕੇ ਜੰਗ ਚ ਲੜੇ, ਜਿਵੇਂ ਪਤੰਗੇ ਤੇ ਦੀਵੇ ਤੇ ਪਤੰਗੇ ਆਈ ਜਾਂਦੇ ਨੇ ਮਰੀ ਜਾਂਦੇ ਨੇ, ਆਈ ਜਾਂਦੇ ਨੇ ਮਰੀ ਜਾਂਦੇ ਨੇ, ਆਉਂਦੇ ਨੇ ਪਰ ਫੰਗ ਫਕਾ ਕੇ ਬਹਿ ਜਾਂਦੇ ਨੇ ਉੱਥੇ ਡਿੱਪੈਂਦੇ ਨੇ।
ਚੰਡ ਪ੍ਰਚੰਡ ਕੁਵੰਡ ਸੰਭਾਰ ਸਭੈ ਰਣ ਮਦ ਦੂਰ ਟੂਕ ਕਰੇ ਹੈ।
ਚੰਡ ਨੇ ਪ੍ਰਚੰਡ ਰੂਪ ਧਾਰਨ ਕੀਤਾ ਹੋਇਆ, ਧਨ ਸੰਭਾਲਿਆ ਹੋਇਆ, ਬਸ ਦੋ ਦੋ ਟੁਕੜੇ ਕਰਕੇ ਸਿੱਟੀ ਜਾ।
ਚੰਡ ਪ੍ਰਚੰਡ ਕੁਵੰਡ ਸੰਭਾਰ ਸਭੈ ਰਣ ਮਦ ਦੂਰ ਟੂਕ ਕਰੇ ਹੈ।
ਰਣ ਦੇ ਵਿੱਚ ਚੰਡੀ ਨੇ ਧਨ ਸੰਭਾਲ ਕੇ ਸਾਰਿਆਂ ਨੂੰ ਵੱਢ ਕੇ ਦੋ ਦੋ ਟੁਕੜੇ ਕਰਤੇ। ਕਹਿਣ ਦਾ ਮਤਲਬ ਹੈ ਸਾਰਿਆਂ ਨੂੰ ਆਤਮਾ ਦਾ ਔਰ ਸਰੀਰ ਦਾ ਅੱਡੋ ਅੱਡ ਦਰਸ਼ਨ ਕਰਾ ਦਿੱਤਾ, ਅੱਡੋ ਅੱਡ ਸਮਝਾ ਦਿੱਤਾ ਵੀ ਆਤਮਾ ਹੋਰ ਚੀਜ਼ ਹੈ, ਸਰੀਰ ਹੋਰ ਚੀਜ਼ ਹੈ। ਦੋ ਟੂਕ ਤਾਂ ਹੋ ਗਏ, ਦੋ ਟੂਕ ਦਾ ਮਤਲਬ ਸਰੀਰ ਦੇ ਦੋ ਟੁਕੜੇ ਨਹੀਂ ਕਰਤੇ, ਇਹ ਪਹਿਲਾਂ ਹੀ ਦੋ ਟੁਕੜੇ ਨੇ। ਅਧੀ ਆਤਮਾ ਦਾ ਸਰੀਰ ਹੈ, ਇਹ ਦੋ ਚੀਜ਼ਾਂ ਜਿਹਾ ਜੁੜਿਆ ਹੋਇਆ।
ਮਨੋ ਮਹਾ ਬਣ ਮੈਂ ਬਰ ਬ੍ਰਿਛਣ ਕਾਟ ਕੇ ਵਾਢੀ ਜੁਦੇ ਕੇ ਜੁਦੇ ਕਰਕੇ ਧਰੇ ਹੈ,
ਜੁਦੇ ਕੇ ਧੀਏ ਹੈ ਧਰੇ ਹੈ। ਐ ਸਮਝ ਲੋ ਜਿਵੇਂ ਦਰਖਤ ਵੱਢ ਵੱਢ ਕੇ ਵਢਾਈਆਂ ਨੇ, ਵਾਢੀਆਂ ਨੇ ਦਰਖਤ ਵੱਢ ਵੱਢ ਕੇ ਜੰਗਲ ਦੇ ਵਿੱਚ ਜੋਦਾ ਜੋਦਾ ਕਰਕੇ ਧਰੇ ਹੁੰਦੇ ਨੇ, ਐ ਸਾਰੇ ਬਹਿ ਗਏ ਚੁੱਪ ਕਰਕੇ।
ਸਵਈਆ ਮਾਰ ਲਇਓ ਦਲ ਔਰ ਭਜਿਓ ਮਨ ਮੈਂ ਤਬ ਕੋਪ ਨੂੰ ਸੁੰਭ ਕਰਿਓ ਹੈ।
ਮਾਰ ਲਿਓ ਦਲ ਔਰ ਭਜਿਓ ਮਨ ਮੈਂ ਤਬ ਕੋਪ ਨੂੰ ਸੁੰਭ ਕੀ ਉਹ ਹੈ। ਕੁਝ ਦਲ ਭੱਜ ਗਿਆ, ਕੁਝ ਮਾਰ ਲਿਆ, ਤਾਂ ਨਸੁੰਭ ਨੇ ਬੜਾ ਗੁੱਸਾ ਕੀਤਾ, ਫਿਰ ਉਹਨੂੰ ਗੁੱਸਾ ਆਇਆ ਵੀ ਇਹ ਨਹੀਂ ਗੱਲ ਬਣਦੀ, ਲੜਾਈ ਤਾਂ ਹੁਣ ਸਿੱਧੇ ਹੋ ਕੇ ਮੈਨੂੰ ਲੜਨੀ ਪਊ, ਫੌਜਾਂ ਨਹੀਂ ਖੜਦੀਆਂ ਇੱਥੇ।
ਚੰਡ ਕੇ ਸਾਹਮਣੇ ਆਣ ਪਰਿਓ ਅਤ ਯੁੱਧ ਕਰਿਓ ਪਗ ਨਾਹੀ ਟਰਿਓ ਹੈ।
ਫਿਰ ਆਪ ਆ ਗਿਆ ਚੰਡੀ ਦੇ ਸਾਹਮਣੇ, ਅਤ ਯੁੱਧ ਕਰਿਓ, ਬਹੁਤ ਯੁੱਧ ਕੀਤਾ, ਪੈਰ ਗੱਡ ਕੇ ਯੁੱਧ ਕੀਤਾ, ਪੈਰ ਨੀ ਪਿੱਛੇ ਹਟਾਇਆ, ਪਗ ਨਾਹੇ ਟਰਿਓ ਹੈ, ਇੱਕ ਇੰਚ ਵੀ ਪਿੱਛੇ ਨੀ ਹਟਿਆ।
ਚੰਡ ਕੇ ਬਾਣ ਲੱਗਿਓ ਮੁਖ ਦੈਂਤ ਕੇ ਸਰਾਉਣ ਸਮੂਹ ਧਰਾਣ ਪਰਿਓ ਹੈ।
ਜਦ ਮੂੰਹ ਦੇ ਵਿੱਚ ਤੀਰ ਮਾਰਿਆ ਉਹਨੇ, ਮੂੰਹ ਦੀ ਗੱਲ ਪਿੱਛੇ ਹੀ ਮੋੜਤੀ, ਜਿਹੜੀ ਮੂੰਹ ਚੋਂ ਕੱਢਦਾ ਪਿੱਛੇ ਹੀ ਮੋੜ ਦਿੰਦੀ ਹੈ ਗੱਲ, ਮੂੰਹ ਦੇ ਵਿੱਚੋਂ ਗੱਲ ਨਿਕਲਣੀ ਬੰਦ ਕਰਤੀ, ਮੂੰਹ ਹੀ ਤੀਰ ਮਾਰਿਆ।
ਮਨ ਹੋ ਰਾਹ ਗ੍ਰਸਿਓ ਨਭ ਭਾਣ ਸੋ ਸਰਾਉਣਕ ਤਕੋਵਤ ਬਾਉਣ ਕਰਿਓ ਹੈ।
ਐ ਸਮਝ ਲੋ ਜਿਵੇਂ ਰਾਹੂ ਨੇ ਗ੍ਰਸ ਲਿਆ ਸੂਰਜ ਨੂੰ, ਗ੍ਰਹਿਣ ਲੱਗ ਗਿਆ ਨਾ, ਸੂਰਜ ਕਾਲਾ ਜਾ ਦੀਂਦਾ ਨਾ, ਕਾਲਾ ਆਦਮੀ ਤਾਂ ਹੁੰਦਾ ਜੀ ਉਹਦਾ ਖੂਨ ਨਿਕਲ ਜਾ, ਖੂਨ ਘੱਟ ਜਾ, ਕਹਿੰਦੇ ਬਹੁਤ ਸਾਰਾ ਖੂਨ ਨਿਕਲ ਗਿਆ ਉਹਨੇ ਅੰਦਰੋਂ ਕੱਢ ਦਿੱਤਾ ਸੂਰਜ ਨੇ, ਕਾਲਾ ਦਿਖਣ ਲੱਗ ਗਿਆ। ਜਦ ਗ੍ਰਹਿਣ ਲੱਗਦਾ ਨਾ ਸੂਰਜ ਕਾਲਾ ਜਾ ਦੀਂਦਾ, ਵੀ ਬਹੁਤ ਉਲਟੀ ਕਰਤੀ ਖੂਨ ਦੀ, ਇੰਨਾ ਖੂਨ ਨਿਕਲਿਆ ਉਹਦੇ ਵਿੱਚੋਂ ਵੀ ਜਿਹੜੇ ਸੂਰਜ ਨੇ ਖੂਨ ਹੈ ਖੂਨ ਕਰਤਾ ਉਲਟੀ ਕਰਕੇ।
ਸਾਂਗ ਸੰਭਾਰ ਕਰੰਗ ਬਲ ਧਾਰ ਕੇ ਚੰਡ ਦਈ ਰਿਪ ਭਾਲ ਮੈਂ ਐਸੇ।
ਸਾਂਗ ਸੰਭਾਰ ਫਿਰ ਉਹਨੇ ਸਾਂਗ ਹੁੰਦੀ ਹੈ ਬਰਸ਼ੀ, ਬਰਸ਼ੀ ਹੁੰਦੀ ਹੈ ਇੱਕ ਸਖਤ ਕਿਸਮ ਦੀ ਬਰਸ਼ੀ ਹੁੰਦੀ ਹੈ ਜਿਹੜੀ ਲੋਹਾ ਪਾਰ ਕਰ ਜਾਵੇ, ਇੱਕ ਤਾਂ ਬਰਸ਼ੀ ਹੁੰਦੀ ਹੈ ਸਿਰਫ ਆਦਮੀ ਦੇ ਮਾਰਨ ਵਾਲੀ ਚਮੜੇ ਵਾਸਤੇ, ਇੱਕ ਜਦ ਮੂਹਰੇ ਲੋਹਾ ਦੀ ਕੋਈ ਚੀਜ਼ ਆ ਜਾਏ ਉਹਨੂੰ ਸਾਂਗ ਕਹਿੰਦੇ ਨੇ, ਉਹ ਇਹੋ ਜਿਹੀ ਨਹੀਂ ਹੁੰਦੀ, ਇਹ ਬਰਸ਼ੇ ਵਰਗੀ ਨਹੀਂ ਹੁੰਦੀ, ਉਹ ਸਿੱਧਾ ਜ਼ਿਆਦਾ ਮੋਟਾ ਹੁੰਦਾ ਬਰਸ਼ਾ ਤਾਂ ਕਿ ਮੁੱਚ ਨਾ ਜਾਵੇ, ਸਿੱਧਾ ਵਿੱਚ ਦੀ ਪਾਰ ਕਰ ਜਾਵੇ। ਉਹਦੇ ਕਿੱਥੇ ਮਾਰੀ, ਉਹਦੇ ਸਿਰ ਤੇ ਟੋਪ ਹੈ ਲੋਹੇ ਦਾ, ਉਹ ਟੋਪ ਪਾਰ ਕਰਨਾ। ਹੁਣ ਟੋਪ ਤਾਂ ਹੁਣ ਪਹਿਲਾਂ ਲੋਹਾ ਹੈ, ਦੂਆ ਬਰਸ਼ਾ ਤਾਂ ਮੁੱਜੂਗਾ, ਉਹ ਮਾਰੀ ਹੈ ਸਾਂਗ, ਮਾਰੀ ਹੈ ਇਹਨੂੰ ਸਾਂਗ ਕਹਿੰਦੇ, ਸਾਂਗ ਹੀ ਮਾਰੀ ਸੀ ਉਹ ਤੇ ਹਾਥੀ ਦੇ, ਵਿਚਿੱਤਰ ਸਿੰਘ ਨੇ ਸਾਂਗ ਹੀ ਮਾਰੀ ਸੀ ਹਾਥੀ ਦੇ, ਵਰਸ਼ਾ ਨਹੀਂ ਸੀ, ਵਰਸ਼ਾ ਨਹੀਂ ਲੱਗਦਾ ਹੁੰਦਾ ਲੋਹੇ ਦੇ ਉੱਤੇ, ਨਾਲੇ ਹਾਥੀ ਦਾ ਤਾਂ ਮੱਥਾ ਹੀ ਆਇਆ ਜਾ ਉੱਥੇ, ਵਰਸ਼ਾ ਕਰਦਾ ਵੀ ਕੀ ਜੇ ਨਾ ਵੀ ਹੁੰਦਾ ਨਾ, ਜੇ ਨਾ ਵੀ ਹੁੰਦਾ ਉੱਥੇ ਲੋਹਾ ਤਾਂ ਹਾਥੀ ਦੇ ਮੱਥੇ ਤੇ ਵਰਸ਼ਾ ਕੁਛ ਨਹੀਂ ਕਰਦਾ ਹੈਗਾ, ਉਹ ਤਾਂ ਪੱਥਰ ਵਰਗਾ ਮੱਥਾ ਹੁੰਦਾ, ਉੱਥੇ ਵਰਸ਼ਾ ਕੀ ਕਰੂਗਾ, ਸਾਰਾ ਦਿਨ ਤਾਂ ਮਾਰਦੇ ਰਹਿੰਦੇ ਉਹਦੇ ਸਿਰ ਚ, ਉੱਥੇ ਨੀ ਕੁਛ ਕਰਦਾ ਵਰਸ਼ਾ, ਉੱਥੇ ਸਾਂਗ ਹੀ ਚੱਲਦੀ ਹੈ।
ਚੰਡ ਦਈ ਰਿਪ ਭਾਲ ਮੈਂ ਐਸੇ,
ਐਸੇ ਸਾਂਗ ਮਾਰੀ ਉਹਦੇ ਚੰਡ ਨੇ ਉਹਦੇ ਸਿਰ ਚ, ਭਾਲ ਕਹਿੰਦੇ ਨੇ ਮੱਥੇ ਚ, ਸਿਰ ਚ ਮੂਹਰਲੇ ਪਾਸੇ ਮੱਥੇ ਚ ਮਾਰੀ, ਮੱਥੇ ਦੇ ਉੱਤੇ ਵੀ ਟੋਪ ਢਕਿਆ ਹੋਇਆ ਸੀ ਥੱਲੇ ਤੇ, ਅੱਖਾਂ ਹੀ ਅੱਖਾਂ ਨੰਗੀਆਂ ਸੀ।
ਜੋੜ ਕੇ ਫੋੜ ਗਈ ਸੁਲਤਾਨ ਕੋ ਪਾਰ ਪਈ ਪਟਫਾਰ,
ਜੋੜ ਕਰਕੇ ਇੰਨੀ ਮਾਰੀ ਸੀ ਕਿ ਉਹ ਜਿਹੜਾ ਟੋਪ ਸੀ ਉਹਦਾ ਉਹਨੂੰ ਭੰਨ ਕੇ ਮੱਥੇ ਚ ਗੜ ਗਈ।
ਪਾਰ ਭਈ ਪਟ ਫਾਰ ਅਨੈਸੇ,
ਪਟ ਜਿਹੜਾ ਟਕਿਆ ਹੋਇਆ ਸੀ ਮੱਥਾ ਨਾ ਜਿਹਦੇ ਨਾਲ ਟੋਪ ਨਾਲ, ਉਹਨੂੰ ਪਾੜ ਕੇ ਮੱਥੇ ਦੇ ਵਿੱਚ ਧਸ ਗਈ ਜਾ ਕੇ।
ਸਰਾਉਣ ਕੀ ਧਾਰ ਚਲੀ ਪਥ ਉਰਦ, ਸੋ ਉਪਮਾ ਸੋ ਭਈ ਕਹੋ ਕੈਸੇ।
ਐਸੇ ਵਿੱਚੋਂ ਖੂਨ ਨਿਕਲਿਆ ਦੁਬਾਰਾ ਉੱਤੇ ਨੂੰ ਬਾਹਰ ਨੂੰ, ਕਿ ਜਿਵੇਂ ਉਹਦੀ ਉਪਮਾ ਕਹਿੰਦੇ ਕਵੀ ਕੀ ਕਹੇ, ਐ ਜਿਵੇਂ ਜਿਹੜਾ ਹੈ ਨਾ ਸ਼ਿਵਜੀ,
ਮਾਨੋ ਮਹੇਸ਼ ਕੇ ਤੀਸਰੇ ਨੈਣ ਕੀ ਜੋਤ ਅਦੋਤ ਭਈ ਖੁੱਲ ਤੈਸੇ,
ਜਿਵੇਂ ਉਹਦੇ ਤੀਸਰੇ ਨੇਤਰ ਦੀ ਜੋਤ ਬਾਹਰ ਨੂੰ ਪੈ ਗਈ, ਤੀਸਰਾ ਅੱਖ ਖੁੱਲ ਗਈ। ਤੀਸਰੀ ਅੱਖ ਤਾਂ ਜਦ ਖੁੱਲਦੀ ਹੈ, ਤੀਸਰੀ ਅੱਖ ਉਹਦੀ ਕਿਵੇਂ ਖੁੱਲ ਗਈ? ਏਡਾ ਬੜਾ ਬਲਵਾਨ ਆਦਮੀ ਦੇ ਮੱਥੇ ਚ ਮਾਰਿਆ ਦਿਮਾਗ ਚ ਬਰਸ਼ੀ, ਕਹਿਤਾ ਵੀ ਦਸਮ ਦੌਰ ਇੱਥੇ ਨਹੀਂ ਹੁੰਦਾ, ਸ਼ਿਵਜੀ ਦੀ ਜਿਹੜੀ ਸਮਾਧੀ ਦਿਮਾਗ ਚ ਲਾਉਂਦਾ ਨਾ ਉਹਦੀ ਜੋਤ ਖੋਲਦੀ ਵੀ ਇੱਥੇ ਨਹੀਂ ਹੁੰਦੀ ਜੋਤ, ਉਹਨੂੰ ਹੋਸ਼ ਲਿਆ ਤੀ ਸ਼ਿਵਜੀ ਨੂੰ ਗੱਲ ਆ ਹੈ, ਉਹ ਤੀਸਰੀ ਜੋਤ ਇੱਥੋਂ ਖੋਲਦਾ ਨਾ, ਇੱਥੋਂ ਤਾਂ ਇਉਂ ਖੁੱਲ ਸਕਦੀ ਹੈ ਜੋਤ ਮੱਥੇ ਚ ਮਾਰੇ ਦੇ ਬਰਸ਼ੀ, ਹੋਰ ਇੱਥੇ ਜੋਤ ਕੋਈ ਨਹੀਂ ਖੁੱਲਦੀ ਹੁੰਦੀ, ਦੱਸਣ ਦਾ ਮਤਲਬ ਹੋਰ ਹੈ ਕੁਛ। ਕਹਿੰਦੇ ਆ ਹੁੰਦੀ ਹੈ ਜੋਤ, ਜੇ ਖੋਲੀਏ ਤਾਂ ਐਂ ਖੁੱਲਦੀ ਹੁੰਦੀ ਹੈ, ਇੱਥੇ ਹੋਰ ਨਹੀਂ ਇੱਥੇ ਜੋਤ ਕੋਈ ਹੁੰਦੀ, ਜਿਹੜੀ ਗਲੀ ਹੋ ਜਾਂਦੀ ਹੈ ਨਾ ਮੱਥੇ ਚ ਤਾਂ ਹੀ ਜੋਤ ਖੁੱਲੂ। ਓਏ ਆਹ ਅੱਖ ਇੰਨੀ ਸੇਫ ਬਣਾਈ ਆ, ਆਲੇ ਦੁਆਲੇ ਹੱਡ ਲਾਇਆ ਬਚਾਉਣ ਵਾਸਤੇ, ਮੱਥੇ ਜੋਤ ਜੇ ਤੀਸਰੀ ਅੱਖ ਮੱਥੇ ਜੋ ਸਭ ਤੋਂ ਪਹਿਲਾਂ ਹੀ ਫੁੱਟੂ ਉੱਚੇ ਥਾਂ, ਕਿੰਨੀ ਸੇਫ ਅੱਖ ਬਣਾਈ ਹੈ ਉਲੂ ਤੁਸੀਂ, ਉੱਤੇ ਅੱਖ ਹੋਊਗੀ ਉਹ ਬਚੂਗੇ ਕਾਹਦੇ ਆਸਰੇ। ਪਰ ਜਿਹਨਾਂ ਦਾ ਦਿਮਾਗ ਇਹੋ ਜਿਹਾ, ਉਹਨਾਂ ਨੂੰ ਕੀਤਾ ਵੀ ਕੀ ਜਾਵੇ, ਉਹ ਤੀਸਰੇ ਨੈਣ ਦੀ ਸ਼ਿਵਜੀ ਨੂੰ ਕਿਹਾ ਵੀ ਇੱਥੇ ਨੀ ਹੁੰਦੀ ਜੋਤ, ਉਹਦੀ ਤੀਸਰੀ ਅੱਖ ਖੋਲਤੀ, ਉਹਦੀ ਤੀਸਰੀ ਅੱਖ ਅੰਦਰ ਵਾਲੀ ਖੋਲਤੀ ਵੀ ਜੋਤ ਇੱਥੇ ਹੁੰਦੀ ਨੀ, ਸਮਝਾ ਤਾ ਉਹਨੂੰ, ਸ਼ਿਵਜੀ ਨੂੰ ਵੀ ਸਮਝਾ ਤਾ ਵੀ ਜੋਤ ਇੱਥੇ ਨੀ ਹੁੰਦੀ, ਉਹ ਅੱਖਾਂ ਜੋਤ ਤਾਂ ਥੱਲੇ ਹੁੰਦੀ ਹੈ, ਸੁੱਤੇ ਪੈਦਾ ਦਾ ਸਿਰ ਵੀ ਚਾਹੇ ਵੱਢ ਲਵੇ ਪਤਾ ਹੀ ਨੀ ਹੁੰਦਾ ਨਾ ਅੱਖਾਂ ਦੇਖਦੀਆਂ ਨੇ, ਨਾ ਦਿਮਾਗ ਨੀ ਕੰਮ ਕਰਦਾ ਸੁੱਤੇ ਪਏ ਆਦਮੀ ਦਾ, ਜੇ ਦਿਮਾਗ ਨੀ ਕੰਮ ਕਰਦਾ ਸਰੀਰ ਨੀ ਕੰਮ ਕਰਦਾ, ਸਰੀਰ ਜਦ ਕੰਮ ਕਰਦਾ ਜਾਂ ਦਿਮਾਗ ਕੰਮ ਕਰਦਾ, ਦਿਮਾਗ ਦੇ ਬਿਨਾਂ ਸਰੀਰ ਨੀ ਕੰਮ ਕਰਦਾ, ਬੇਹੋਸ਼ੀ ਦੇ ਵਿੱਚ ਸਿਰਫ ਦਿਮਾਗ ਨੀ ਕੰਮ ਕਰਦਾ ਆਦਮੀ ਦਾ, ਜਿੰਨਾ ਚਿਰ ਦਿਮਾਗ ਕੰਮ ਕਰਦਾ ਉਹਨਾਂ ਚਿਰ ਸਰੀਰ ਕੰਮ ਕਰਦਾ, ਉਹ ਵੀ ਜੇ ਉਹਨੂੰ ਜਿੱਥੇ ਸੈਂਟਰ ਹੈ ਤਾਕਤ ਦਾ, ਤਾਕਤ ਮਿਲਦੀ ਹੈ ਤਾਂ ਕੰਮ ਕਰਦਾ, ਨਹੀਂ ਦਿਮਾਗ ਕੰਮ ਤਾਕਤ ਤੋਂ ਹੀ ਲੈਦਾ ਜਾਏ, ਤਾਕਤ ਉੱਤੇ ਹੈ ਹੀ ਨਹੀਂ ਦਿਮਾਗ ਕੰਮ ਕਰਦਾ ਦਊ, ਇੱਕ ਪਾਸਾ ਮਰਿਆ ਹੋਇਆ ਦਿਮਾਗ ਠੀਕ ਹੈ ਆਦਮੀ ਦਾ, ਨਹੀਂ ਪਾਸਾ ਕੰਮ ਕਰਦਾ, ਉਹਨੂੰ ਸਪਲਾਈ ਬੰਦ ਹੋ ਗਈ ਤਾਕਤ ਦੀ, ਖੂਨ ਦੀ ਸਪਲਾਈ ਬੰਦ ਹੋ ਗਈ, ਸਪਲਾਈ ਉਹ ਬੰਦ ਹੈ ਸ਼ਕਤੀ ਉਹ ਹੈ ਨਹੀਂ, ਸਪਲਾਈ ਬੰਦ ਹੋ ਜਾਏ ਤੇਲ ਦੀ ਇੰਜਣ ਆਪੇ ਖੜ ਜੂਗਾ, ਇੰਜਣ ਕੀ ਕਰੂਗਾ, ਚਾਹੇ ਇੰਜਣ ਸਾਰਾ ਹੀ ਠੀਕ ਹੈ, ਸੈਲਫ ਵੀ ਕੰਮ ਕਰਦੀ ਹੈ ਚੱਕਦੀ ਹੈ, ਪਰ ਜੇ ਹੁਣ ਤੇਲ ਜਾਊ ਤਾਂ ਹੀ ਸਟਾਰਟ ਹੋਊ, ਉਹ ਤੇ ਸ਼ਕਤੀ ਨਾਲ ਕੰਮ ਕਰਨਾ।
ਦੈਂਤ ਨਿਕਾਸ ਕੇ ਸਾਂਗ ਵਹਿ ਬਲ ਕੇ ਤਬ ਚੰਡ ਪ੍ਰਚੰਡ ਕੇ ਦੀਨੀ,
ਦੈਂਤ ਨੇ ਵੀ ਵਾਰ ਕੀਤਾ, ਉਹ ਕਹਿੰਦਾ ਠੀਕ ਹੈ ਇੱਥੇ ਕਿਉਂ ਨੀ ਕੁਛ ਹੈਗਾ, ਦਿਮਾਗ ਸਭ ਕੁਛ ਹੈ, ਉਹਨੇ ਉਹ ਕੱਢ ਕੇ ਉੱਥੋਂ ਸਾਂਗ ਉਹਦੇ ਮੂੰਹ ਚ ਮਾਰੀ, ਉਹ ਕਹਿੰਦਾ ਜੀਭ ਨੀ ਹਿਲਦੀ ਇਹਦੇ ਬਿਨਾਂ, ਜੀਭ ਇਹਦੇ ਕਰਕੇ ਹੀ ਹਿਲਦੀ ਹੈ, ਠੀਕ ਕਹਿੰਦਾ ਦੈਂਤ, ਜੀਵ ਦਿਮਾਗ ਕਰਕੇ ਹੀ ਹਿਲਦੀ ਹੈ, ਮੂੰਹ ਦਿਮਾਗ ਕਰਕੇ ਹੀ ਚੱਲਦਾ, ਗੱਲਬਾਤ ਦਿਮਾਗ ਕਰਕੇ ਹੀ ਹੁੰਦੀ ਹੈ, ਇਹ ਤਾਂ ਉਹਨੇ ਠੀਕ ਕਹੀ ਨਾ, ਇਹ ਕਹਿਤਾ ਉਹਨੇ ਕੱਢ ਕੇ ਸਾਂਗ ਉਹਦੇ ਮੂੰਹ ਚ ਮਾਰੀ ਚੰਡੀ ਦੇ,
ਚੰਡ ਪ੍ਰਚੰਡ ਕੇ ਦੀਨੀ,
ਮੂੰਹ ਚ ਮਾਰੀ, ਆ ਮੂੰਹ ਤਾਂ ਹੀ ਚੱਲਦਾ ਵਕਰ ਵਕਰ ਜੇ ਦਿਮਾਗ ਹੈਗਾ, ਐ ਨੀ ਕਹਿ ਸਕਦੇ ਦਿਮਾਗ ਕੋਈ ਚੀਜ਼ ਹੈ ਨੀ, ਇਹ ਤਾਂ ਫਿਰ ਜਾਇਜ਼ ਹੈ ਗੱਲ, ਇਹ ਤਾਂ ਉਹਦੀ ਜਾਇਜ਼ ਸੀ ਨਾ ਗੱਲ, ਇਹਨਾਂ ਗਿਆਨ ਤਾਂ ਠੀਕ ਸੀ, ਇਸ ਕਰਕੇ ਇਹ ਵਾਰ ਚੰਡੀ ਦੇ ਲੱਗਿਆ ਹੋਇਆ ਦਿਖਾ ਦਿੱਤਾ ਮੂੰਹ ਚ, ਉਹਨੇ ਮੂੰਹ ਵੱਲ ਮਾਰਿਆ ਨਾ ਵੀ ਮੂੰਹ ਤਾਂ ਹੀ ਚੱਲਦਾ ਹੈ ਚਵਰ ਚਵਰ ਜੇ ਦਿਮਾਗ ਹੈ, ਜੇ ਇਹ ਨਾ ਹੋਵੇ ਮੂੰਹ ਵੀ ਨੀ ਚੱਲਦਾ, ਇਹ ਉਹਦਾ ਵਾਰ ਚੰਡੀ ਦੇ ਲੱਗਿਆ ਹੋਇਆ ਦਿਖਾ ਦਿੱਤਾ,
ਸਹੀ ਵਾਰ,
ਸਹੀ ਵਾਰ ਸੀ ਨਾ, ਪਰ ਇਹਦਾ ਮਤਲਬ ਇਹ ਤਾਂ ਨੀ ਦਸਮ ਦੁਆਰ ਹੈ, ਇਹਦਾ ਮਤਲਬ ਇਹ ਨੀ ਦਸਮ ਦੁਆਰ ਹੈ, ਪਰ ਇੰਨੀ ਗੱਲ ਉਹਦੀ ਸੱਚ ਸੀ, ਇੰਨੀ ਗੱਲ ਗਿਆਨ ਵਾਲੀ ਸੀ, ਠੀਕ ਸੀ, ਇਹ ਲੱਗਿਆ ਹੋਇਆ ਦਿਖਾਤਾ ਦੂਏ ਪਾਸੇ।
ਇਉਂ ਉਪਮਾ ਉਪਜੀ ਮਨ ਮੈਂ ਕਵੀ ਨੇ ਇਹ ਭਾਂਤ ਸੋਈ ਕਹਿ ਦੀਨੀ,
ਇਉਂ ਉਪਮਾ ਉਪਜੀ ਮਨ ਮੈਂ, ਉਹਦੀ ਵੀ ਉਪਮਾ
ਕਵੀ ਨੇ ਭਾਂਤ ਸੋਈ ਕਹਿ ਦੀਨੀ,
ਕਵੀ ਨੇ ਉਹ ਵੀ ਗੱਲ ਕਹਿਤੀ, ਉਹਦੇ ਨਾਲ ਸੱਚ ਵੀ ਬਿਆਨ ਕਰਤਾ, ਜਿਹੜੀ ਉਹਦਾ ਹੱਥ ਲੱਗਿਆ ਵਾਰ ਉਹ ਵੀ ਦੱਸ ਦਿੱਤਾ ਉਹਦਾ ਵੀ ਜਾਇਜ਼ ਸੀ, ਉਹ ਭਾਵੇਂ ਉਹ ਵੀ ਕਹਿਤੀ ਕਵੀ ਨੇ।